ਵਾਹਿਗੁਰੂ ਸਾਹਿਬ ਜੀਓ। ਸਾਖੀ 24 ਕਿਲ੍ਹਾ ਗਵਾਲੀਅਰ ਦਾ ਹਾਲ ਵਰਣਨ। ਕੁਛ ਸਮਾਂ ਇਸ ਤਰ੍ਹਾਂ ਬੀਤ ਗਿਆ, ਭਾਈ ਸਾਈਂ ਦਾਸ ਅਤੇ ਨਰਾਇਣ ਦਾਸ ਜੀ ਜੋ ਤਿੱਖੇ ਘੋੜੇ ਲੈ ਕੇ ਵਾਹੋ ਦਾ ਹੀ ਮੰਜ਼ਲਾਂ ਕੱਟਦੇ ਗਵਾਲੀਅਰ ਪਹੁੰਚੇ ਸੇ, ਹੁਣ ਮੁੜ ਆਏ ਸੀ। ਇਹਨਾਂ ਦੇ ਆਇਆਂ ਸਭ ਨੂੰ ਠੰਡ ਪੈ ਗਈ। ਪਰਿਵਾਰ ਵਿੱਚ ਤਾਂ ਸਾਰਾ ਹਾਲ ਆਉਂਦੇ ਸਾਰ ਦੱਸਿਆ, ਪਰ ਸੰਗਤ ਨੂੰ ਜੋ ਬਹੁਤ ਜੁੜ ਰਹੀ ਸੀ ਔਰ ਪਪੀਹੇ ਵੱਤ ਗੁਰੂ ਸੋਏ ਦੀ ਸਵਾਂਤੀ ਬੂੰਦ ਨੂੰ ਤਰਸ ਰਹੀ ਸੀ, ਦੀਵਾਨ ਵਿੱਚ ਰਹਿ ਰਾਸ ਦੇ ਭੋਗ ਪਏ, ਸਾਰਾ ਹਾਲ ਇਉਂ ਸੁਣਾਇਆ। ਸਾਧ ਸੰਗਤ ਜੀ, ਗੁਰੂ ਜੀ ਦੇ ਕੌਤਕ ਅਸਚਰਜ ਹਨ। ਅਸੀਂ ਅਲਪਗ ਜੀਵ ਉਹਨਾਂ ਦੇ ਖੇਲਾਂ ਨੂੰ ਨਹੀਂ ਸਮਝਦੇ। ਅਸੀਂ ਤਾਂ ਉਹਨਾਂ ਦਾ ਕਿਲ੍ਹੇ ਵਿੱਚ ਬੰਦ ਹੋਣਾ ਸੁਣ ਕੇ ਅਤ ਡਰ ਗਏ ਸੇ, ਪਰ ਗੁਰੂ ਜੀ ਜੋ ਆਏ ਹੀ ਲੋਕਾਂ ਦਾ ਉਧਾਰ ਵਾਸਤੇ ਹਨ, ਹਰ ਕੌਤਕ ਵਿੱਚ ਜਗਤ ਦਾ ਉਧਾਰ ਕਰਦੇ ਹਨ। ਕਿਸੇ ਨੂੰ ਸੰਕਲਪ ਮਾਤਰ ਨਾਲ ਤਾਰਦੇ ਹਨ, ਕਿਸੇ ਨੂੰ ਦ੍ਰਿਸ਼ਟੀ ਮਾਤਰ ਨਾਲ, ਕਿਸੇ ਨੂੰ ਰਸਨਾ ਨਾਲ ਨਿਹਾਰ ਕਰਦੇ ਹਨ, ਕਿਸੇ ਨੂੰ ਉਪਕਾਰ ਕਰਕੇ ਕਿਸੇ ਲਈ ਖੜਗ ਧਾਰਦੇ ਹਨ ਅਤੇ ਕਿਸੇ ਲਈ ਆਪ ਬੰਦੀ ਵਿੱਚ ਪੈ ਜਾਂਦੇ ਹਨ। ਪਾਤਸ਼ਾਹ ਤਾਂ ਆਪਣੇ ਰਾਜ ਦੇ ਫਿਕਰ ਵਿੱਚ ਸੱਚ ਤੋਂ ਮੂੰਹ ਮੋੜ ਕੇ ਚਾਲਾਂ ਨਾਲ ਨਾਤਾ ਜੋੜਦੇ ਹਨ, ਪਰ ਸਾਈਂ ਲੋਕ ਆਪਣਾ ਕਾਰਜ ਸੱਚ ਅਤੇ ਪ੍ਰੇਮ ਨਾਲ ਕਰਦੇ ਹੀ ਤੁਰੇ ਜਾਂਦੇ ਹਨ। ਗਵਾਲੀਅਰ ਦਾ ਕਿਲ੍ਹਾ ਇੱਕ ਤਰ੍ਹਾਂ ਦਾ ਰਾਜਸੀ ਬੰਦੀ ਘਰ ਬਣ ਗਿਆ ਹੈ। ਉੱਥੇ ਰਾਜੇ ਮਹਾਰਾਜੇ ਅਮੀਰ ਜਾਗੀਰਦਾਰ ਜੋ ਪਾਤਸ਼ਾਹੀ ਕਹਿਰ ਹੇਠ ਆਉਂਦੇ ਹਨ ਬੰਦ ਕੀਤੇ ਜਾਂਦੇ ਹਨ, ਔਰ ਅਕਸਰ ਲੋਕ ਬੇਗੁਨਾਹ ਉੱਥੇ ਕੈਦ ਹਨ। ਫਿਰ ਕਿਹਾ ਤਾਂ ਇਹ ਜਾਂਦਾ ਹੈ ਕਿ ਉਹਨਾਂ ਲਈ ਸਾਰੇ ਆਰਾਮ ਦੇ ਸਮਾਨ ਉੱਥੇ ਹਨ, ਔਰ ਉਹ ਕੈਦ ਨਹੀਂ ਹਨ, ਕੇਵਲ ਨਜ਼ਰਬੰਦ ਹਨ। ਪਰ ਅਸਲ ਗੱਲ ਇਹ ਹੈ ਕਿ ਉਹ ਧੋਖੇ ਨਾਲ ਮਾਰੇ ਪਏ ਹਨ। ਉਹਨਾਂ ਦੀ ਦਸ਼ਾ ਕੈਦੀਆਂ ਨਾਲੋਂ ਬੁਰੀ ਹੈ। ਉੱਥੇ ਅਪਰਾਧੀ ਲੋਕ ਨਹੀਂ ਹਨ, ਪਰ ਕੇਵਲ ਉਹ ਜਿਨ੍ਹਾਂ ਪਰ ਪਾਤਸ਼ਾਹ ਨੂੰ ਕੋਈ ਝੂਠਾ ਸ਼ੱਕ ਪੈ ਗਿਆ ਹੋਵੇ, ਉਹ ਸ਼ੱਕ ਦੂਰ ਕਰਨ ਦੇ ਸਮੇਂ ਤੱਕ ਕੈਦ ਕੀਤੇ ਜਾਂਦੇ ਹਨ। ਪਰ ਫਿਰ ਕੋਈ ਨਹੀਂ ਪੁੱਛਦਾ ਕਿ ਕੀ ਹੋਇਆ ਅਤੇ ਕੀ ਬਣੇਗਾ। ਵਿਚਾਰੇ ਉੱਥੇ ਹੀ ਸੜ ਸੜ ਮਰਦੇ ਹਨ। ਕਿਸੇ ਵਜ਼ੀਰ ਅਮੀਰ ਨੇ ਕਿਸੇ ਤੋਂ ਬਦਲਾ ਲੈਣਾ ਹੋਵੇ ਤਦ ਪਾਤਸ਼ਾਹ ਨੂੰ ਕਿਸੇ ਫਰੇਬ ਵਿੱਚ ਲਿਆ ਕੇ ਵੈਰੀ ਨੂੰ ਗਵਾਲੀਅਰ ਭਿਜਵਾ ਦਿੱਤਾ, ਬਸ ਫਿਰ ਕਿਹਨੇ ਸੁੱਧ ਲੈਣੀ ਹੈ। ਉੱਥੋਂ ਦੇ ਦੁੱਖ ਕਹੇ ਨਹੀਂ ਜਾਂਦੇ। ਬੜੇ ਬੜੇ ਅਮੀਰਾਂ ਦੇ ਪੁੱਤਰ, ਮਾਵਾਂ ਦੇ ਇਕਲੌਤੇ ਲਾਲ, ਭੈਣਾਂ ਦੇ ਨਿਰਦੋਸ਼ ਵੀਰ ਅਤੇ ਇਸਤਰੀਆਂ ਦੇ ਪ੍ਰਾਣ ਪਿਆਰੇ ਪਤੀ ਵਰ੍ਹਿਆਂ ਤੋਂ ਵਿਛੜੇ ਪਏ ਵਿਲਪ ਰਹੇ ਹਨ। ਕੱਪੜੇ ਉਹਨਾਂ ਦੇ ਮੈਲੇ, ਅੰਨ ਮੋਟਾ ਅਤੇ ਕਿਲ੍ਹੇ ਤੋਂ ਬਾਹਰ ਨਿਕਲਣਾ ਬੰਦ ਹੈ। ਐਸੇ ਮਹਾਂਸੰਕਟ ਵਿੱਚ ਫਸੇ ਨਿਰਦੋਸ਼ੀਆਂ ਦੀ ਕਲਿਆਣ ਸਮੇਤ ਸਾਡੇ ਗੁਰੂ ਗੁਸਾਈ ਆਪ ਬੰਦੀ ਵਿੱਚ ਪਏ ਹਨ। ਜਿੱਕੂ ਸੱਚਖੰਡ ਵਿੱਚੋਂ ਸਾਡਾ ਉਧਾਰ ਕਰਨ ਵਾਸਤੇ ਮਨੁੱਖ ਬਣ ਕੇ ਮਾਤ ਲੋਕ ਵਿੱਚ ਆਏ, ਇਸੇ ਤਰ੍ਹਾਂ ਮਾਤ ਲੋਕ ਦੀ ਖੁੱਲ੍ਹ ਦੇ ਮੰਡਲ ਵਿੱਚੋਂ ਨਿਕਲ ਕੇ ਗਵਾਲੀਅਰ ਦੇ ਬੰਦੀ ਘਰ ਵਿੱਚ ਬੰਦੀ ਹੋ ਕੇ ਪਹੁੰਚੇ ਹਨ। ਸਭ ਤੋਂ ਪਹਿਲੇ ਤਾਂ ਕਿਲ੍ਹੇ ਦੇ ਕਿਲ੍ਹੇਦਾਰ ਹਰਿਦਾਸ ਨੂੰ ਸਮਤ ਬਖਸ਼ੀ ਅਤੇ ਉਸ ਦੀ ਆਤਮਾ ਵਿੱਚ ਇਨਸਾਫ ਅਤੇ ਦਇਆ ਦਾ ਭਾਵ ਭਰਿਆ ਨੇ। ਹੁਣ ਉਸ ਦੇ ਮਨ ਪਰਮੇਸ਼ਰ ਦਾ ਭੈ ਪਿਆ ਹੈ, ਔਰ ਉਹ ਸਮਝਦਾ ਹੈ ਕਿ ਜੋ ਦੁੱਖ ਇਹਨਾਂ ਬੰਦੀਆਂ ਨੂੰ ਹੈ, ਜੇ ਮੈਂ ਬੰਦੀ ਵਿੱਚ ਹੋਵਾਂ ਤਦ ਇਸ ਦੁੱਖ ਨੂੰ ਕੀ ਸਮਝਾਂ। ਇਸ ਤਰ੍ਹਾਂ ਦੇ ਉਪਦੇਸ਼ਾਂ ਅਤੇ ਗੁਰੂ ਜੀ ਦੀ ਮਿਹਰ ਨਾਲ ਉਸ ਨੂੰ ਸਮਝ ਆ ਗਈ ਹੈ। ਉਹ ਸਿਮਰਨ ਵੱਲ ਲੱਗ ਪਿਆ ਹੈ ਅਤੇ ਦਇਆ ਵੀ ਉਸ ਵਿੱਚ ਆ ਗਈ ਹੈ। ਹੁਣ ਉੱਥੋਂ ਦੇ ਕੈਦੀ ਦੁਖੀ ਦਲਿੱਦਰੀ ਨਹੀਂ ਹਨ, ਪਰ ਸੁਥਰੇ ਰਹਿਣ ਵਾਲੇ ਅਮੀਰਾਂ ਦੇ ਪੁੱਤਰ ਹਨ। ਕਿਸੇ ਬਾਤ ਦੀ ਤੰਗੀ ਨਹੀਂ ਹੈ, ਪਰ ਉਹਨਾਂ ਦੇ ਮਨ ਕਠੋਰ ਅਤੇ ਸੰਸਾਰਕ ਹਨ ਅਤੇ ਉੱਤੋਂ ਪੈ ਗਈ ਸਰੀਰ ਦੀ ਕੈਦ ਜੋ ਸਤਿਗੁਰ ਜੀ ਦੋਹਾਂ ਦਾ ਦਾਰੂ ਕਰ ਰਹੇ ਹਨ। ਰੋਜ਼ ਦੀਵਾਨ ਲੱਗਦਾ ਹੈ, ਮਹਾਰਾਜ ਜੀ ਅੰਮ੍ਰਿਤ ਵਰਖਾ ਕਰਦੇ ਹਨ, ਕੀਰਤਨ ਹੁੰਦਾ ਹੈ ਜਿਸ ਦੇ ਕਿ ਅਸਰ ਨਾਲ ਸਾਰੇ ਲੋਕਾਂ ਦੇ ਮਨ ਸਾਫ਼ ਹੋ ਰਹੇ ਹਨ। ਗੁਰੂ ਜੀ ਕਹਿੰਦੇ ਹੀ ਨਹੀਂ, ਸਗੋਂ ਕਰਕੇ ਵਿਖਾਉਂਦੇ ਹਨ। ਕਿਲੇ ਵਿੱਚ ਜਾ ਕੇ ਸਤਿਗੁਰਾਂ ਨੇ ਤ੍ਰੈ ਦਿਨ ਅੰਨ ਨਹੀਂ ਖਾਧਾ, ਕਿਹਾ ਕਿ ਇਹ ਜ਼ੁਲਮ ਨਾਲ ਇਕੱਠੀ ਕੀਤੀ ਹੋਈ ਰਾਜ ਅੰਸ਼ ਹੈ। ਇਸ ਤਰ੍ਹਾਂ ਪਹਿਲੇ ਸਤਿਗੁਰਾਂ ਨੇ ਮਲਕ ਭਾਗੋ ਦੀ ਰਾਜ ਅੰਸ਼ ਅੰਗੀਕਾਰ ਨਹੀਂ ਸੀ ਕੀਤੀ, ਪਰ ਭਾਈ ਲਾਲੋ ਦਾ ਕੋਧਰਾ ਖਾਧਾ ਸੀ। ਤਿਵੇਂ ਸਤਿਗੁਰਾਂ ਨੇ ਇੱਥੇ ਰਾਜਸੀ ਅੰਨ, ਜਿਸ ਵਿੱਚ ਗਰੀਬਾਂ ਦੇ ਲਹੂ ਦਾ ਰੰਗ ਭਰਿਆ ਪਿਆ ਹੈ, ਨਹੀਂ ਖਾਧਾ। ਅੰਤ ਜਦ ਭਾਈ ਜੇਠੇ ਪ੍ਰਾਣੀ ਨੇ ਅੱਤ ਬੇਨਤੀ ਕੀਤੀ, ਤਦ ਸਤਿਗੁਰਾਂ ਨੇ ਕਿਹਾ, ਤੁਸੀਂ ਜਾ ਕੇ ਦਸਾਂ ਨੌਵਾਂ ਦੀ ਮਿਹਨਤ ਕਰਕੇ ਮਜ਼ਦੂਰੀ ਤੇ ਪੈਸੇ ਕਮਾਓ, ਉਸ ਦਾ ਅੰਨ ਬਣਾਓ, ਆਪ ਵੀ ਛਕੋ ਤੇ ਅਸੀਂ ਵੀ ਛਕਾਂਗੇ। ਦੋਵੇਂ ਪ੍ਰੇਮੀ ਸ਼ਹਿਰ ਜਾ ਕੇ ਕਿਰਤ ਕਰਦੇ ਹਨ, ਅਰ ਕਿਰਤ ਦਾ ਸੁੱਚਾ ਭੋਜਨ ਦੁੱਧ ਦੀਆਂ ਧਾਰਾਂ ਵਾਲਾ ਭੋਜਨ ਲਿਆ ਕੇ ਛੇਵੇਂ ਗੁਰੂ ਨਾਨਕ ਨੂੰ ਛਕਾਉਂਦੇ ਹਨ। ਇਸ ਕਰਨੀ ਨੂੰ ਵੇਖ ਕੇ ਲੋਕ ਅਸਚਰਜ ਹਨ। ਉਹਨਾਂ ਦੀ ਰਹਿਣੀ ਬਹਿਣੀ ਤੇ ਆਤਮ ਸੱਤਿਆ ਨੂੰ ਵੇਖ ਕੇ ਸਾਰੇ ਨਿਸ਼ਚੇ ਵਿੱਚ ਆ ਗਏ ਹਨ ਕਿ ਗੁਰੂ ਜੀ ਐਸੇ ਸੰਕਟ ਵਿੱਚ ਵੀ ਆਪਣੇ ਅਸੂਲਾਂ ਤੋਂ ਨਹੀਂ ਡਿੱਗਦੇ। ਮਹਾਰਾਜ ਜੀ ਨੇ ਉਹਨਾਂ ਸਰਦਾਰਾਂ ਅਮੀਰਾਂ ਨੂੰ ਦੱਸ ਦਿੱਤਾ ਹੈ ਕਿ ਜੋ ਮਾਇਆ ਤੁਹਾਡੇ ਪਾਸ ਹੈ, ਇਹ ਪਰਜਾ ਦੀ ਹੈ, ਤੁਹਾਡੀ ਨਹੀਂ ਹੈ। ਤੁਸੀਂ ਇਸ ਨੂੰ ਆਪਣੀ ਸਮਝਦੇ ਹੋ, ਪਰ ਇਹ ਪਰਾਈ ਹੈ। ਜਿਤਨੇ ਕਲੇਸ਼ ਤੁਹਾਨੂੰ ਹਨ, ਇਸ ਪਰਾਈ ਨੂੰ ਆਪਣੀ ਕਰਨ ਦੇ ਹਨ। ਜੇ ਤੁਸੀਂ ਪਰਜਾ ਦੇ ਸੇਵਕ ਬਣੋ, ਅਰ ਪਰਜਾ ਦਾ ਧਨ ਪਰਜਾ ਤੋਂ ਨਾ ਖੋਵੋ, ਤੇ ਜੋ ਹਾਲੇ ਦਾ ਉਹਨਾਂ ਤੋਂ ਲਵੋ, ਉਹਨਾਂ ਦੇ ਸੁੱਖ ਵਿੱਚ ਖਰਚ ਕਰੋ, ਤਦ ਤੁਹਾਡੀ ਆਤਮਾ ਸੁਖੀ ਹੋਵੇ ਅਰ ਪਰਜਾ ਵੀ ਸੁਖੀ ਵਸੇ। ਜਿਸ ਸਲੂਕ ਤੋਂ ਤੁਸੀਂ ਇੱਥੇ ਹੋ ਤੇ ਦੁਖੀ ਹੋ, ਸਮਝ ਲਓ ਕਿ ਤੁਹਾਡੇ ਐਸੇ ਸਲੂਕਾਂ ਤੋਂ ਤੁਹਾਡੀ ਪਰਜਾ ਤੁਹਾਡੇ ਵਾਂਗੂ ਦੁਖੀ ਹੁੰਦੀ ਹੋਵੇਗੀ। ਜੇ ਤੁਹਾਨੂੰ ਦੇਸ਼ ਦੇ ਸ਼ਹਿਨਸ਼ਾਹ ਤੇ ਰੋਸ ਹੈ, ਤਦ ਸਮਝ ਲਵੋ ਕਿ ਤੁਹਾਡੇ ਬੁਰੇ ਸਲੂਕ ਤੋਂ ਤੁਹਾਡੀ ਪਰਜਾ ਨੂੰ ਤੁਹਾਡੇ ਤੇ ਰੋਸ ਹੁੰਦਾ ਹੋ। ਫਿਰ ਜਦ ਇਹ ਗੱਲ ਹੈ, ਤਦ ਤੁਸੀਂ ਕਿਉਂ ਨਾ ਦੂਸਰਿਆਂ ਨਾਲ ਨੇਕ ਸਲੂਕ ਕਰੋ। ਜਦ ਤੁਹਾਡਾ ਜੀ ਸੁੱਖ ਲੈਣਾ ਲੋਚਦਾ ਹੈ, ਤੁਸੀਂ ਆਪ ਨਾਲ ਸੁੱਖ ਦੇਣ ਦੀ ਇੱਛਾ ਰੱਖਦੇ ਹੋ ਤੇ ਦਿੰਦੇ ਦੁੱਖ ਹੋ। ਤੁਸੀਂ ਆਪ ਨਾਲ ਸੁੱਖ ਲੈਣ ਦੀ ਇੱਛਾ ਰੱਖਦੇ ਹੋ ਤੇ ਦਿੰਦੇ ਦੁੱਖ ਹੋ। ਕੀ ਤੁਸੀਂ ਵਿਉਹ ਨਹੀਂ ਬੀਜਦੇ ਤੇ ਅੰਮ੍ਰਿਤ ਵੱਢਣ ਦੀ ਆਸ ਕਰਨ ਵਿੱਚ ਭੁੱਲ ਨਹੀਂ ਕਰਦੇ? ਇਸ ਤਰ੍ਹਾਂ ਦੇ ਉਪਦੇਸ਼ ਹੁੰਦੇ ਰਹਿੰਦੇ ਹਨ, ਜਿਨ੍ਹਾਂ ਦਾ ਅਸਰ ਇਹ ਪਿਆ ਕਿ ਸਭ ਕੈਦੀਆਂ ਦੀ ਮੂਰਖਤਾ ਦੇ ਛੌੜ ਕੱਟੇ ਗਏ ਹਨ। ਸਭ ਤਰਸਦੇ ਹਨ ਕਿ ਇੱਕ ਵਾਰੀ ਛੁਟਕਾਰਾ ਮਿਲੇ, ਤਦ ਆਪਣੇ ਆਪਣੇ ਇਲਾਕਿਆਂ ਵਿੱਚ ਦਿਲੋਂ ਸੰਨਿਆਸੀ ਹੋ ਕੇ ਰਾਜ ਕਰੀਏ, ਅਰ ਪਰਜਾ ਨੂੰ ਉਹ ਸੁੱਖ ਦੇਈਏ ਕਿ ਦੁੱਖ ਦਾ ਨਾਉ ਨਾ ਰਹੇ। ਸੋ ਪਿਆਰਿਓ, ਐਡੇ ਕਰੜੇ ਕਿਲੇ ਦੇ ਦਰੋਗੇ ਹਰਿਦਾਸ ਦਾ ਜੀਵਨ ਸੁਧਾਰ ਦੇਣਾ, ਹਜ਼ਾਰਾਂ ਨਿਰਪਰਾਧ ਲੋਕਾਂ ਦਾ ਭਲਾ ਕਰਨਾ, ਫਿਰ ਕੈਦੀਆਂ ਨੂੰ ਸੱਚੀ ਜ਼ਿੰਦਗੀ ਵਿੱਚ ਜਨਮ ਦੇਣਾ, ਕਿਤਨੇ ਜੀਵਾਂ ਦਾ ਭਲਾ ਹੈ ਜਿਨ੍ਹਾਂ ਨਾਲ ਉਹਨਾਂ ਦਾ ਵਾਹ ਪੈਣਾ। ਫਿਰ ਵੇਖੋ, ਸਤਿਗੁਰੂ ਜੀ ਇਸ ਆਸ਼ਿਆ ਵਿੱਚ ਬੈਠੇ ਹਨ ਕਿ ਜਦ ਤੱਕ ਪਾਤਸ਼ਾਹ ਸਾਰੇ ਕੈਦੀਆਂ ਨੂੰ ਨਾ ਛੱਡੇ, ਅਸੀਂ ਇੱਥੋਂ ਨਹੀਂ ਨਿਕਲਣਾ। ਅਸੀਂ ਸਵਾਰਥੀ ਨਹੀਂ ਹਾਂ ਜੋ ਆਪਣੇ ਛੁਟਕਾਰੇ ਦੇ ਪਿਆਰੇ ਹਾਂ। ਅਸੀਂ ਤਾਂ ਦੁੱਖ ਨਹੀਂ ਦੇਖ ਸਕਦੇ। ਅਸੀਂ ਆਏ ਹਾਂ, ਅਸੀਂ ਨਹੀਂ ਚਾਹੁੰਦੇ ਕਿ ਇੱਥੋਂ ਦਾ ਦੁੱਖ ਦੂਰ ਹੋਵੇ, ਨਾ ਕਿ ਅਸੀਂ ਨਿਰੇ ਇਸ ਦੁੱਖ ਤੋਂ ਛੁੱਟ ਜਾਈਏ ਤੇ ਹੋਰ ਫਸੇ ਰਹਿਣ। ਇਹ ਗੱਲ ਸਾਰੇ ਰਾਜਸੀ ਕੈਦੀਆਂ ਨੂੰ ਪਤਾ ਹੈ ਤੇ ਗੁਰੂ ਜੀ ਨੂੰ ਉਹ ਬੰਦੀ ਛੋੜ ਕਹਿਣ ਲੱਗ ਪਏ ਸਨ। ਅੰਤ ਐਸਾ ਹੀ ਹੋਇਆ ਕਿ ਸ੍ਰੀ ਗੁਰੂ ਜੀ ਦੇ ਯਤਨ ਨਾਲ ਸਾਰੇ ਕੈਦੀ ਛੁੱਟ ਗਏ। ਛੇਵੇਂ ਗੁਰਾਂ ਦਾ ਨਾਮ ਬੰਦੀ ਛੋੜ ਤਦ ਤੋਂ ਹੀ ਪਿਆ ਹੈ। ਗਵਾਲੀਅਰ ਦੇ ਕਿਲੇ ਵਿੱਚ ਅੱਜ ਤੱਕ ਇੱਕ ਥੜਾ ਜਿਹਾ ਦੱਸੀਦਾ ਹੈ, ਜਿਸ ਨੂੰ ਬੰਦੀ ਛੋੜ ਦੀ ਜਗ੍ਹਾ ਦੱਸਦੇ ਹਨ। ਭਾਈ ਬੁੱਢਾ ਜੀ ਨੂੰ ਗੁਰੂ ਜੀ ਨੇ ਆਪਣੀ ਸੈਨਾ ਤੇ ਘੋੜਿਆਂ ਸਮੇਤ ਦਿੱਲੀ ਛੱਡਿਆ ਹੈ ਕਿ ਜਦ ਤੱਕ ਨਾ ਸੱਦਾਂਗੇ ਤਦੋਂ ਤੱਕ ਉੱਥੇ ਹੀ ਠਹਿਰੋ। ਦਾਸਾਂ ਨੂੰ ਆਗਿਆ ਹੋਈ ਸੀ ਕਿ ਛੇਤੀ ਹੀ ਅੰਮ੍ਰਿਤਸਰ ਜਾਵੋ। ਮਾਤਾ ਜੀ, ਸਭ ਸਿੱਖ ਸੰਗਤ ਪਰਿਵਾਰ ਨੂੰ ਧੀਰਜ ਦਿਓ ਕਿ ਅਸੀਂ ਸਹੀ ਸਲਾਮਤ ਆਵਾਂਗੇ, ਫਿਕਰ ਨਾ ਕਰੋ। ਸੋ ਹੇ ਪਿਆਰੇ ਮਿੱਤਰੋ ਤੇ ਵਡੇਰੇ ਸੱਜਣੋ, ਸਤਿਗੁਰਾਂ ਦੇ ਕੌਤਕਾਂ ਪਰ ਘਬਰਾਉਣ ਦੀ ਥਾਂ ਨਹੀਂ। ਉਹਨਾਂ ਦਾ ਹਰ ਖੇਲ ਐਸਾ ਪ੍ਰਯੋਜਨ ਵਾਲਾ ਹੁੰਦਾ ਹੈ ਕਿ ਅਸੀਂ ਸਮਝ ਨਹੀਂ ਸਕਦੇ, ਔਰ ਆਪਣੀ ਅਲਪਗਤਾ ਦੇ ਕਾਰਨ ਛੇਤੀ ਹੀ ਘਾਬਰ ਜਾਂਦੇ ਹਾਂ ਤੇ ਡੋਲਦੇ ਹਾਂ। ਸ੍ਰੀ ਗੁਰੂ ਜੀ ਉਹਨਾਂ ਦੀਨ ਦੁਖੀਆਂ ਦੀ, ਜਿਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਸੀ, ਕਲਿਆਣ ਕਰਕੇ ਛੇਤੀ ਆ ਕੇ ਸਾਨੂੰ ਦਰਸ਼ਨ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।